ਗੁਰੂ ਰੂਪ ਪਿਆਰੀ ਸਾਧ ਸੰਗਤ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਭਾਈ ਸਾਹਿਬ ਭਾਈ ਵੀਰ ਸਿੰਘ ਜੀ ਦੀ ਕਮੋਲਕ ਲਿਖਤ ਹੈ, ਜਿਸ ਵਿੱਚ ਆਪ ਜੀ ਨੇ ਆਸਾ ਦੀ ਵਾਰ ਦੇ ਅਰਥ ਕੀਤੇ ਹਨ। ਪਰ ਵਾਰ ਸਰਵਣ ਕਰਾਉਣ ਤੋਂ ਪਹਿਲਾਂ ਆਓ ਆਪ ਜੀ ਨੂੰ ਇਸ ਦੀ ਉਥਾਨਕਾ ਜੋ ਭਾਈ ਸਾਹਿਬ ਜੀ ਨੇ ਲਿਖੀ ਹੈ ਉਹ ਸਰਵਣ ਕਰਾਉਂਦੇ ਹਾਂ। ਆਸਾ ਦੀ ਵਾਰ, ਇਹ ਬਾਣੀ ਸ਼੍ਰੀ ਗੁਰੂ ਨਾਨਕ ਦੇਵ ਜੀ ਨੇ ਉਚਾਰਨ ਕੀਤੀ। ਪੁਰਾਤਨ ਜਨਮ ਸਾਖੀ ਤੋਂ ਪਤਾ ਚੱਲਦਾ ਹੈ ਕਿ ਪਹਿਲੀਆਂ 9 ਪੌੜੀਆਂ ਸ਼ੇਖ ਬ੍ਰਹਮ ਯਾਨੀ ਸ਼ੇਖ ਇਬਰਾਹਿਮ ਬ੍ਰਹਮ ਸਾਲਸ ਪਰਥਾਏ ਅਤੇ ਬਾਕੀ 15 ਲਾਹੌਰ ਦੇ ਦੁਨੀ ਚੰਦ ਧੁੱਪੜ ਪਰਥਾਏ ਉਚਾਰਨ ਹੋਈਆਂ। ਰਚੇ ਜਾਣ ਵੇਲੇ ਇਹ ਬਾਣੀ ਕੇਵਲ 24 ਪੌੜੀਆਂ ਮਾਤਰ ਸਨ। ਵਾਰਾਂ ਦੇ ਗਾਇਨ ਵਿੱਚ ਸਲੋਕ ਦਿੱਤੇ ਜਾਇਆ ਕਰਦੇ ਸਨ। ਇਸੇ ਤਰ੍ਹਾਂ ਇਸ ਵਾਰ ਵਿੱਚ ਵੀ ਸਲੋਕ ਦਿੱਤੇ ਜਾਣੇ ਕੁਦਰਤੀ ਬਾਤ ਸੀ। ਸੋ ਗਾਇਨ ਸਮੇਂ ਭਾਈ ਮਰਦਾਨਾ ਵਿੱਚ ਆਦਿ ਪਾਤਸ਼ਾਹੀ ਦੇ ਸਲੋਕ ਵੀ ਲਾਉਂਦਾ ਰਿਹਾ ਉਹ ਸੀ। ਇਸ ਬਾਣੀ ਵਿੱਚ ਥੋੜ੍ਹੇ ਸਲੋਕ ਦੂਸਰੀ ਪਾਤਸ਼ਾਹੀ ਦੇ ਵੀ ਲਿਖੇ ਹਨ। ਇਹ ਇੰਝ ਹੋਇਆ ਸਹੀ ਹੁੰਦਾ ਹੈ ਕਿ ਆਸਾ ਦੀ ਵਾਰ ਗਾਇਨ ਕਰਨ ਵਾਲੇ ਦੂਸਰੇ ਪਾਤਸ਼ਾਹੀ ਦੇ ਇਹ ਸਲੋਕ ਵੀ ਵਾਰ ਦੇ ਕੀਰਤਨ ਵੇਲੇ ਵਿੱਚ ਲਾਉਂਦੇ ਰਹੇ ਹਨ। ਇਹ ਬਹੁਤ ਥੋੜ੍ਹੇ ਹੋਣ ਕਰਕੇ ਵਾਰ ਦੇ ਉੱਤੇ ਇਹਨਾਂ ਦਾ ਵੱਖਰਾ ਸਿਰਲੇਖ ਨਹੀਂ ਦਿੱਤਾ ਗਿਆ, ਪਰ ਹਰ ਸਲੋਕ ਦੇ ਉੱਤੇ ਪਤਾ ਲਾ ਦਿੱਤਾ ਗਿਆ ਹੈ ਕਿ ਇਹ ਦੂਸਰੀ ਪਾਤਸ਼ਾਹੀ ਜੀ ਦਾ ਹੈ। ਅਤੇ ਅਚਰਜ ਨਹੀਂ ਕਿ ਇਹ ਸਲੋਕ ਗੁਰੂ ਅੰਗਦ ਦੇਵ ਜੀ ਨੂੰ ਗੱਦੀ ਦੇਣ ਮਗਰੋਂ ਉਹਨਾਂ ਦੇ ਉਚਾਰੇ ਹੋਏ ਵਾਰ ਵਿੱਚ ਗਾਵੇਂ ਜਾਣ ਦੀ ਆਗਿਆ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਆਪਣੇ ਸਮੇਂ ਆਪ ਹੀ ਦਿੱਤੀ ਹੋਵੇ। 5ਵੇਂ ਸਤਿਗੁਰਾਂ ਨੇ ਬੀੜ ਬੰਨਣ ਵੇਲੇ ਇਸ ਵਾਰ ਵਿੱਚ ਜੋ ਸਲੋਕ ਉਹਨਾਂ ਤੋਂ ਪਹਿਲੇ ਗਾਇਨ ਵੇਲੇ ਦਿੱਤੇ ਜਾਂਦੇ ਸੀ ਸ਼ਾਮਲ ਰੱਖੇ, ਪਰ ਜੋ ਸਰੂਪ ਵਾਰ ਦਾ ਹੁਣ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਹੈ ਉਸ ਦੀ ਅੰਤਮ ਕਰਮਬੰਦੀ 5ਵੇਂ ਸਤਿਗੁਰਾਂ ਦੀ ਪ੍ਰਵਾਨਤਾ ਨਾਲ ਹੋਣੀ ਆਪਣੇ ਆਪ ਵਿਦਤ ਹੈ। ਵਾਰ ਦੇ ਉੱਪਰ ਇਉਂ ਲਿਖਿਆ ਹੈ, ਸਲੋਕ ਵੀ ਮਹੱਲੇ ਪਹਿਲੇ ਕੇ ਲਿਖੇ। ਆਸਾ, ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਰਾਗ ਮਾਲਾ ਮੁਜਬ ਆਸਾ ਮੇਘ ਰਾਗ ਦੀ ਰਾਗਣੀ ਹੈ। ਸ੍ਰੀ ਗੁਰੂ ਨਾਨਕ ਦੇਵ ਜੀ ਦੀ ਬਾਣੀ ਇਸ ਰਾਗ ਵਿੱਚ ਬਾਹਲੀ ਹੈ। ਇਹ ਰਾਗ ਆਪ ਦੀ ਹੀ ਵਿਉਣ ਦਾ ਹੋਣਾ ਸੰਭਵ ਜਾਪਦਾ ਹੈ। ਇਹ ਅੰਮ੍ਰਿਤ ਵੇਲੇ ਦਾ ਰਾਗ ਹੈ। ਇਸ ਵੇਲੇ ਨਾਲ ਆਪ ਨੂੰ ਪ੍ਰੇਮ ਬਾਲਾ ਸੀ ਅਤੇ ਖਿਆਲ ਹੈ ਕਿ ਇਹ ਪਦ ਅੰਮ੍ਰਿਤ ਵੇਲਾ ਵੀ ਆਪ ਦੀ ਹੀ ਰਚਨਾ ਹੈ। ਗੁਰਮਤਿ ਸੰਗੀਤ ਮਰਿਆਦਾ ਵਿੱਚ ਸਾਇੰਕਾਲ ਸੋਦਰ ਦੀ ਪੌੜੀ ਵੀ ਇਸੇ ਰਾਗ ਵਿੱਚ ਗਾਵੀ ਜਾਂਦੀ ਹੈ। ਵਾਰ, ਇਹ ਪਦ ਸੰਸਕ੍ਰਿਤ ਦੇ ਪਦ ਵਾਰਤਤਾ ਤੋਂ ਸੰਖੇਪ ਹੋ ਕੇ ਬਣਿਆ ਸਹੀ ਹੁੰਦਾ ਹੈ। ਵਾਰਤਤਾ ਦਾ ਅਰਥ ਹੈ ਖਬਰ, ਹਾਲ, ਕਿਸੇ ਹੋਏ ਵਾਕਿਆ ਬਾਬਤ ਹਾਲ। ਕਥਾ ਦਾ ਉਪਕਥਨ ਕਥਾ, ਵਾਰਤਾ। ਪਹਿਲੋਂ ਪਹਿਲ ਇਹ ਪਦ ਵਾਕਿਆਤ ਦੀਆਂ ਖਬਰਾਂ, ਫਿਰ ਜੰਗਾਂ ਜੁੱਦਾਂ ਦੀਆਂ ਖਬਰਾਂ ਅਤੇ ਵਰਤੀਂਦਾ ਉਹਨਾਂ ਦੇ ਹਾਲਾਤ ਦੇ ਕਥਾ ਰੂਪ ਵਰਣਨ 'ਤੇ ਆ ਗਿਆ। ਨਸਰ ਵਿੱਚ ਹੋਏ ਬੀਰਸੀ ਵਾਕਿਆਤ ਨੂੰ ਸੁਣਨ ਵਾਲਿਆਂ ਨੇ ਯਾਦ ਦਹਾਨੀ ਲਈ ਛੰਦਾਂ ਵਿੱਚ ਸੰਖੇਪ ਵੇਰਵੇ ਰਚ ਲਏ, ਨਾਲ ਢੜ ਸਰੰਗੀ ਆਦਿ ਸਾਜ਼ ਲੈ ਲਏ। ਇਹਨਾਂ ਉਹਨਾਂ ਨੇ ਹੋਏ ਵਾਕਿਆਤ ਦੇ ਹਾਲ ਸੁਣਾਉਣੇ, ਵੇਰਵੇ ਦੇਣੇ ਅਤੇ ਵਿੱਚ ਰਚੇ ਛੰਦ ਗਾਉਣੇ, ਜਿਨ੍ਹਾਂ ਦੀ ਕਿ ਮਾਨੋ ਵਿਆਖਿਆ ਕਰ ਰਹੇ ਹਨ। ਐਸੇ ਛੰਦ ਪੌੜੀ ਕਹਿਲਾਏ ਜੋ ਹਾਲਾਤ ਦਾ ਸਿਲਸਿਲਾ ਉਸ ਵਿੱਚ ਡੰਡਿਆਂ ਵਾਂਗੂੰ ਟੁਰਦਾ ਹੈ। ਪਹਿਲੋਂ ਪਹਿਲੇ ਛੰਦ ਨਿਸ਼੍ਰੇਣੀ ਛੰਦ ਵਿੱਚ ਸਨ। ਨਿਸ਼੍ਰੇਣੀ ਪਦ ਦਾ ਅਰਥ ਹੈ ਪੌੜੀ। ਇਹ ਜੁੱਦਾਂ ਜੰਗਾਂ ਦੇ ਹਾਲਾਤ ਅਤੇ ਸੂਰਮੀਆਂ ਦੀਆਂ ਬਹਾਦਰੀਆਂ ਦੇ ਯਸ਼ ਗਾਉਂ ਕੇ ਵਿਆਖਿਆ ਕਰਕੇ ਵਿੱਚ ਪ੍ਰਮਾਣ ਅਤੇ ਸਿੱਖਿਆ ਰੂਪ ਸਲੋਕ ਲਾ ਲਾ ਕੇ ਸੁਣਾਉਣੇ ਦਾ ਰਿਵਾਜ ਪਿਆ। ਇਹ ਸਾਰਾ ਪ੍ਰਬੰਧ ਵਾਰ ਕਹਿਲਾਇਆ। ਸਹਿਜੇ ਸਹਿਜੇ ਇਸ ਪਦ ਦਾ ਪੰਜਾਬੀ ਵਿੱਚ ਅਰਥ ਹੋ ਗਿਆ ਬੀਰ ਰਸੀ ਜੋਧਿਆਂ ਦੇ ਗੁਣ ਕਥਨ ਦਾ ਗੀਤ। ਸ਼ੇਖ ਬ੍ਰਹਮ ਨੇ ਜਦ ਸੁਣਿਆ ਕਿ ਗੁਰੂ ਨਾਨਕ ਨੇ ਆਸਾ ਰਾਗ ਵਿੱਚ ਖੁਦਾਏ ਦੀ ਵਾਰ ਕਹੀ ਹੈ ਤਾਂ ਉਸਨੇ ਗੁਰੂ ਜੀ ਨੂੰ ਕਿਹਾ, ਵਾਰ ਸੁਣਾਓ, ਮੈਂ ਦੇਖਾਂ ਕਿ ਤੁਸਾਂ ਉਸ ਵਾਰ ਵਿੱਚ ਇੱਕ ਕਿਵੇਂ ਰੱਖਿਆ ਹੈ। ਵਾਰ ਤਾਂ ਦੋ ਬਾਜੋਂ ਹੁੰਦੀ ਨਹੀਂ। ਇਸ ਤੋਂ ਵੀ ਪਤਾ ਲੱਗਾ ਕਿ ਉਸ ਸਮੇਂ ਦੋ ਜਾਂ ਵਧੀਕ ਸੂਰਮਿਆਂ ਦੇ ਜੁੱਧ ਦੇ ਵਰਣਨ ਨੂੰ ਵਾਰ ਆਖਦੇ ਸਨ। ਗੁਰੂ ਸਾਹਿਬਾਂ ਨੇ ਵਾਰਾਂ ਕਈਆਂ ਜਿਨ੍ਹਾਂ ਵਿੱਚ ਸ਼ਾਂਤ ਰਸੀ ਯਤਨਾਂ ਦਾ, ਅਸੁਰੀ ਸੰਪਦਾ ਉੱਤੇ ਦੈਵੀ ਸੰਪਦਾ ਦੀ ਫਤਿਹ ਦਾ ਅਤੇ ਦੈਵੀ ਸੰਪਦਾ ਦੇ ਸਵਾਮੀ ਵਾਹਿਗੁਰੂ ਦਾ ਗੁਣ ਕਥਨ ਸ਼ਾਮਲ ਕੀਤਾ ਅਤੇ ਸਿੱਖਿਆ ਉਪਦੇਸ਼ ਅਤੇ ਹੋਰ ਉੱਤਮ ਭਾਵਾਂ ਦੇ ਗੁਰਬਾਣੀ ਦੇ ਸਲੋਕ ਵਿੱਚ ਵਿੱਚ ਗਾਇਨ ਦੀ ਆਗਿਆ ਕੀਤੀ। ਗੁਰਬਾਣੀ ਵਿੱਚ 22 ਵਾਰਾਂ ਹਨ, ਪਰ ਉਹਨਾਂ ਦਾ ਵਜ਼ਨ ਇੱਕ ਨਹੀਂ, ਅਨੇਕਾਂ ਹਨ। ਸੋ ਪੌੜੀ ਇੱਕ ਛੰਦ ਦੀ ਚਾਲ ਦਾ ਨਾਮ ਹੈ, ਜਿਸ ਦੇ ਕੁਝ ਚਰਨ ਪੂਰੇ ਅਤੇ ਇੱਕ ਚਰਨ ਕੁਛ ਮਾਤਰਾ ਘੱਟਦਾ ਹੁੰਦਾ ਹੈ। ਉਂਝ ਵਾਰਾਂ ਦੀਆਂ ਪੌੜੀਆਂ ਵਿੱਚ ਚਰਨ ਵੱਧ ਘੱਟ ਅਤੇ ਇੱਕ ਸਮਾਨ ਵੀ ਰਚ ਲੈਣਾ ਵੇਹਤ ਹੈ। ਆਸਾ ਦੀ ਵਾਰ, ਪੌੜੀ ਪਹਿਲੀ। ਮੂਲ: ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸਹਿਭੰਗ ਗੁਰਪ੍ਰਸਾਦ। ਇਸ ਦੇ ਅਰਥ ਜਪਜੀ ਸਾਹਿਬ ਵਿੱਚ ਆ ਚੁੱਕੇ ਹਨ, ਜੋ ਆਪ ਜੀ ਨੂੰ ਸਰਵਣ ਕਰਾ ਚੁੱਕੇ ਹਾਂ। ਆਸਾ ਮਹੱਲਾ ਪਹਿਲਾ। ਆਸਾ ਦਾ ਅਰਥ ਉਥਾਨਕਾ ਵਿੱਚ ਆ ਚੁੱਕਾ ਹੈ। ਮਹੱਲਾ ਦਾ ਅਰਥ ਹੈ ਮਹਿਲ ਜਾਂ ਮਹਿਲਾ, ਜਿਸ ਵਜੂਦ ਵਿੱਚ ਵਾਹਿਗੁਰੂ ਦੀ ਗੁਰੂ ਜਯੋਤੀ ਉਤਰੀ, ਅਰਥਾਤ ਗੁਰੂ ਨਾਨਕ ਸਾਹਿਬ ਜੀ। ਉਹਨਾਂ ਤੋਂ ਫਿਰ ਜਿਨ੍ਹਾਂ ਵਿੱਚ ਉਤਰੀ, ਅਰਥਾਤ ਅਗਲੇ ਗੁਰੂ ਸਾਹਿਬ। ਗੁਰਬਾਣੀ ਵਿੱਚ ਇਸ ਪਦ ਦੇ ਅੱਗੇ ਅੰਕ ਦੇ ਕੇ ਪਾਤਸ਼ਾਹੀ ਦਾ ਪਤਾ ਦਿੱਤਾ ਹੈ, ਯਥਾ ਸ੍ਰੀ ਰਾਗ ਮਹੱਲਾ ਪਹਿਲਾ। ਇੱਥੇ ਮਤਲਬ ਹੈ ਸ੍ਰੀ ਗੁਰੂ ਨਾਨਕ ਦੇਵ ਜੀ। ਇਸੇ ਤਰ੍ਹਾਂ ਮਹੱਲਾ ਪੰਜਵਾਂ ਗੁਰੂ ਅਰਜਨ ਦੇਵ ਜੀ, ਮਹੱਲਾ ਨੌਵਾਂ ਗੁਰੂ ਤੇਗ ਬਹਾਦਰ ਜੀ। ਗੁਰੂ ਸਾਹਿਬਾਂ ਦੇ ਸਮੇਂ ਇੱਕ ਫਾਰਸੀ ਦਾ ਲੇਖਕ ਮਹੱਲਾ ਦਾ ਇਹੋ ਅਰਥ ਲਿਖ ਗਿਆ ਹੈ, ਇੱਕ ਗੁਰੂ ਦੂਜੇ ਵਿੱਚ ਹਲੂਲ ਕਰਦਾ ਹੈ, ਭਾਵ ਉਤਰਦਾ ਹੈ, ਇਸ ਕਰਕੇ ਮਹਿਲ ਕਹਾਉਂਦਾ ਹੈ। ਦਬਿਸਤਾਨ ਏ ਮਜ਼ਾਇਬ ਸਫ਼ਾ 225। ਮਹਿਲ, ਇਹ ਪਦ ਅਰਬੀ ਮੂਲਕ ਹੈ, ਪਰ ਸੰਸਕ੍ਰਿਤ ਵਿੱਚ ਵੀ ਹੈ ਮਹਿਲਾ, ਜਿਸ ਦਾ ਅਰਥ ਇਸਤਰੀ ਹੈ। ਗੁਰਬਾਣੀ ਵਿੱਚ ਵੀ ਇਹ ਪਦ ਇਸਤਰੀ ਅਰਥਾਂ ਵਿੱਚ ਆਇਆ ਹੈ। ਮਹਿਲ ਕੁਚੱਜੀ ਮੰਜਵੜੀ ਕਾਲੀ ਮਨੋਕਸੁਦ। ਮਾਰੂ ਵਾਰ ਮਹੱਲਾ ਪਹਿਲਾ। ਅਰਬੀ ਵਿੱਚ ਮਹਿਲ ਨਾਮ ਉਤਰਨੀ ਦੀ ਜਗ੍ਹਾ ਦਾ ਹੈ, ਘਰ ਮਕਾਨ ਤੌਲਰ। ਇਸ ਪਦ ਦੇ ਹੋਰ ਅਰਥ ਇਉਂ ਲਿਖੇ ਹਨ, ਮਕਾਨ ਦਾ ਵੱਡਾ ਕਮਰਾ, ਜ਼ਨਾਨਾ ਕਮਰਾ, ਕਿਸੇ ਅਮੀਰ ਘਰ ਦਾ ਜ਼ਨਾਨੀਆਂ ਦਾ ਰਿਹਾਇਸ਼ੀ ਹਿੱਸਾ, ਇਲਾਕਾ ਅਹੁਦਾ ਦਰਜਾ, ਰਾਜੇ ਜਾਂ ਅਮੀਰ ਦੀ ਵਹੁਟੀ, ਰਾਣੀ, ਇਸਤਰੀ, ਵਕਤ, ਮੌਕਾ। ਇਸ ਤਰ੍ਹਾਂ ਮਹਿਲ ਪਦ ਦਾ ਅਰਥ ਹੈ ਉਤਰਨੇ ਦੇ ਬਹੁਤੇ ਥਾਂ ਅਤੇ ਫੌਜਾਂ ਦਾ ਅਭਿਆਸ ਨਿਮਿਤ ਹੱਲਾ ਕਰਨਾ। ਇਸ ਪਦ ਦਾ ਅਰਬੀ ਧਾਤੂ ਹੈ ਹਲ, ਉਤਰਨਾ। ਇਸ ਤੋਂ ਬਣੇ ਪਦ ਮਹਿਲ ਅਤੇ ਮਹੱਲਾ ਦਾ ਉਚਾਰਣ ਹੈ ਅਦਕ ਵਾਲਾ, ਅਰਥਾਤ ਮਹੱਲ ਅਤੇ ਮਹੱਲਾ। ਪਰ ਪੰਜਾਬੀ ਲਹਿਜੇ ਵਿੱਚ ਪਦ ਮਹਿਲ ਅਕਸਰ ਅਦਕ ਤੋਂ ਬਿਨਾਂ ਮਹਿਲ ਉਚਾਰਣ ਹੁੰਦਾ ਹੈ, ਯਥਾ ਰਾਜੇ ਦਾ ਮਹਿਲ। ਜੇ ਬਹੁਵਚਨ ਹੋਵੇ ਤਾਂ ਵੀ ਅਦਕ ਤੋਂ ਬਿਨਾਂ, ਯਥਾ ਰਾਜਾ ਮਹਿਲਾਂ ਵਿੱਚ ਹੈ। ਗੁਰਬਾਣੀ ਵਿੱਚ ਵੀ ਇਸੇ ਤਰ੍ਹਾਂ ਦਾ ਉਚਾਰਣ ਹੈ, ਯਥਾ ਇੱਕ ਬਚਨ ਖੋਲ ਕੇ ਵਾਰਾ ਮਹਿਲ ਬੁਲਾਇਆ। ਬਹੁਵਚਨ ਮਹਿਲਾ ਮੰਜ ਨਿਵਾਸ, ਵਾਰ ਮਾਝ ਮਹੱਲਾ ਪਹਿਲਾ, ਮਹਿਲਾਂ ਵਿੱਚ ਨਿਵਾਸ ਹੈ। ਉਂਝ ਗੁਰਬਾਣੀ ਵਿੱਚ ਅਦਕ ਸਮੇਤ ਮਹਿਲ ਉਚਾਰਣ ਵੀ ਆਇਆ ਹੈ, ਯਥਾ ਤਾਂ ਸੁਖ ਲਹਿ ਮਹਿਲ। ਇੱਥੇ ਪਾਠ ਮਹਿਲ ਅਦਕ ਵਾਲਾ। ਇਸੇ ਤਰ੍ਹਾਂ ਜਦ ਮਹੱਲਾ ਪਦ ਇੱਕ ਬਚਨ ਆਉਂਦਾ ਹੈ ਤਾਂ ਵੀ ਪੰਜਾਬੀ ਉਚਾਰਣ ਅਦਕ ਸਮੇਤ ਆਉਂਦਾ ਹੈ, ਜੈਸੇ ਸਰੀਣਾ ਦਾ ਮਹੱਲਾ, ਅੱਜ ਸਿੰਘਾਂ ਦਾ ਮਹੱਲਾ ਚੜਿਆ ਹੈ। ਅਰਬੀ ਵਿੱਚ ਪਦ ਮਹਿਲ ਪੁਲਿੰਗ ਹੈ ਅਤੇ ਮਹਿਲਾ ਪਦ ਇਸਤਰੀ ਲਿੰਗ ਹੈ, ਪਰ ਗੁਰਬਾਣੀ ਵਿੱਚ ਇਹ ਪਦ ਜਦ ਸਿਰਲੇਖਾਂ ਵਿੱਚ ਆਇਆ ਹੈ ਤਾਂ ਪੁਲਿੰਗ ਹੈ, ਯਥਾ ਰਾਗ ਸ੍ਰੀ ਰਾਗ ਮਹੱਲਾ ਪਹਿਲਾ। ਪਹਿਲਾ ਪਦ ਤੋਂ ਸਹੀ ਹੋ ਗਿਆ ਕਿ ਮਹੱਲਾ ਪਦ ਪੁਲਿੰਗ ਹੈ। ਅਰਬੀ ਵਿੱਚ ਇੱਕ ਹੋਰ ਪਦ ਹੈ ਮਹਿਲਾ, ਜਿਸ ਦਾ ਅਰਥ ਹੈ ਸਲਾਇਆ ਗਿਆ, ਭਾਵ ਸਰਬ ਉਪਮਾ ਯੋਗ। ਹੋ ਸਕਦਾ ਹੈ ਕਿ ਇਹ ਪਦ ਗੁਰਬਾਣੀ ਦੇ ਮਹੱਲਾ ਪਦ ਦਾ ਮੂਲ ਹੋਵੇ, ਅਰਥਾਤ ਸਲਾਇਆ ਗਿਆ ਗੁਰੂ। ਵਾਰ ਸਲੋਕਾਂ ਨਾਲ, ਇਹ ਵਾਰ ਸਲੋਕਾਂ ਸਮੇਤ ਹੈ। ਵਾਰ ਦਾ ਅਰਥ ਉਥਾਨਕਾ ਵਿੱਚ ਪੜਿਆ ਜਾ ਚੁੱਕਿਆ ਹੈ। ਸਲੋਕ ਜੋ ਵਾਰਾਂ ਦੀਆਂ ਪੌੜੀਆਂ ਵਿੱਚ ਦਿੱਤੇ ਜਾਂਦੇ ਹਨ। ਗੁਰਬਾਣੀ ਵਿੱਚ ਇਹਨਾਂ ਦਾ ਵਜ਼ਨ ਅਕਸਰ ਦੋਹੇ ਦਾ ਹੁੰਦਾ ਹੈ, ਪਰ ਕਈ ਵੇਰ ਹੋਰ ਵੀ ਆਉਂਦੇ ਹਨ। ਸਲੋਕ ਵੀ ਮਹੱਲੇ ਪਹਿਲੇ ਕੇ ਲਿਖੇ। ਸਲੋਕ ਵੀ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਹੀ ਇਸ ਵਾਰ ਵਿੱਚ ਪੌੜੀ ਨਾਲ ਜੋੜ ਕੇ ਲਿਖੇ ਹਨ। ਕੁਝ ਸਲੋਕ ਪਾਤਸ਼ਾਹੀ ਦੂਸਰੇ ਦੇ ਵੀ ਹਨ। ਟੁੰਡੇ ਅਸਰਾਜੇ ਕੀ ਤੁਨੀ, ਅਸਰਾਜ ਨਾਮੇ ਟੁੰਡੇ ਰਾਜੇ ਦੀ ਵਾਰ ਜਿਸ ਤਰਜ਼ ਵਿੱਚ ਧਾਰਨਾ 'ਤੇ ਗਾਵੀ ਜਾਂਦੀ ਹੈ, ਇਹ ਆਸਾ ਦੀ ਵਾਰ ਉਸ ਧਾਰਨਾ 'ਤੇ ਗਾਉਣੀ ਹੈ। ਅਸਰਾਜ ਦੀ ਵਾਰ ਦਾ ਨਮੂਨਾ ਸ੍ਰੀਮਾਨ ਡਾਕਟਰ ਚਰਨ ਸਿੰਘ ਜੀ ਨੇ ਖੋਜ ਕੇ ਲੱਭਾ ਸੀ ਅਤੇ ਬਾਣੀ ਬਿਓਰੇ ਵਿੱਚ ਸੰਮਤ 1902 ਈਸਵੀ ਵਿੱਚ ਛਪਿਆ ਸੀ ਅਤੇ ਨਾਲ ਕਥਾ ਵੀ ਦਿੱਤੀ ਸੀ, ਜੋ ਸੰਖੇਪ ਮਾਤਰ ਇਉਂ ਹੈ। ਬਚਿੱਤਰ ਵੀਰਜ ਰਾਜਾ ਦੀ ਨਵੀਨ ਇਸਤਰੀ ਨੇ ਮਤਰਈਏ ਪੁੱਤਰ ਪਰ ਪੂਰਨ ਦੀ ਮਾਂ ਵਾਂਗੂ ਊਂਝ ਲਾਈ ਅਤੇ ਰਾਜੇ ਨੇ ਜਲਾਦਾਂ ਦੇ ਹਵਾਲੇ ਕੀਤਾ, ਜਿਨ੍ਹਾਂ ਨੇ ਤਰਸ ਖਾ ਕੇ ਇੱਕ ਹੱਥ ਕੱਟ ਕੇ ਰਾਣੀ ਨੂੰ ਲਿਆ ਦਿੱਤਾ ਅਤੇ ਉਸਨੂੰ ਬੰਨ ਵਿੱਚ ਛੱਡ ਆਏ। ਦੈਵ ਗਤੀ ਨਾਲ ਉਹ ਟੁੰਡਾ ਅਸਰਾਜ ਹੋਰ ਥਾਂ ਦਾ ਰਾਜਾ ਹੋ ਗਿਆ ਅਤੇ ਇਸਨੇ ਆਪਣੇ ਪਿਤਾ ਨੂੰ ਭਰਾ ਦੀ ਕੈਦੋਂ ਛੁਡਾਇਆ। ਅਸਰਾਜ ਟੁੰਡੇ ਦੀ ਵਾਰ ਦਾ ਨਮੂਨਾ ਇਹ ਹੈ। ਭਬਕਿਓ ਸ਼ੇਰ ਸਰਦੂਲ ਰਾਏ ਰਣਮਾਰੂ ਵੱਜੇ, ਖਾਨ ਸੁਲਤਾਨ ਬੜਸੂਰਮੇ ਵਿੱਚ ਰਣਦੇ ਗੱਜੇ, ਖਤ ਲਿਖੇ ਟੁੰਡੇ ਅਸਰਾਜ ਨੂੰ ਪਾਤਸ਼ਾਹੀ ਅੱਜੇ, ਟਿੱਕਾ ਸਾਰੰਗ ਥਾਪ ਨੇ ਦਿੱਤਾ ਪਰ ਲੱਜੇ, ਫਤਿਹ ਪਾਏ ਅਸਰਾਜ ਜੀ ਸ਼ਾਹੀ ਕਰ ਸੱਜੇ। ਮੂਲ ਸਲੋਕ ਮਹੱਲਾ ਪਹਿਲਾ। ਬਲਹਾਰੀ ਗੁਰ ਆਪਣੇ ਦਿਉਹਾੜੀ ਸਦਵਾਰ, ਜਿਨ ਮਾਣਸ ਤੇ ਦੇਵ ਤੇ ਕੀਏ ਕਰਤ ਨਾ ਲਾਗੀ ਵਾਰ। ਅਰਥ, ਮੈਂ ਆਪਣੇ ਗੁਰੂ ਤੋਂ ਕੁਰਬਾਨ ਹਾਂ, ਨਾ ਕੇਵਲ ਇੱਕ ਵਾਰੀ, ਦਿਨ ਵਿੱਚ 100-100 ਵਾਰੀ, ਜਿਸ ਗੁਰੂ ਨੇ ਕਿ ਮਨੁੱਖਾਂ ਤੋਂ ਦੇਵਤੇ ਬਣਾ ਦਿੱਤੇ ਅਤੇ ਬਣਾਉਂਦਿਆਂ ਚਿਰ ਵੀ ਨਾ ਲੱਗਾ। ਮੂਲ ਮਹੱਲਾ ਦੂਜਾ। ਜੇ ਸਭ ਚੰਦਾ ਉਗਵੈ ਸੂਰਜ ਚੜ੍ਹੇ ਹਜ਼ਾਰ, ਏਤੇ ਚਾਨਣ ਹੁੰਦਿਆਂ ਗੁਰਬਿਨ ਕੋਰ ਅੰਧਾਰ। ਅਰਥ, ਜੇ 100 ਚੰਦ ਚੜ੍ਹ ਪੈਣ ਅਤੇ 1000 ਸੂਰਜ ਉਦੇ ਹੋ ਪੈਣ, ਏਡੇ ਤ੍ਰਿਖੇ ਅਤੇ ਬਹੁਤੇ ਚਾਨਣਾਂ ਦੇ ਹੁੰਦਿਆਂ ਵੀ ਗੁਰੂ ਤੋਂ ਬਿਨਾਂ ਘੋਰ ਹਨੇਰਾ ਰਹਿੰਦਾ ਹੈ। ਮੂਲ ਮਹੱਲਾ ਪਹਿਲਾ। ਨਾਨਕ ਗੁਰੂ ਨ ਚੇਤਨੀ ਮਨ ਆਪਣੇ ਸੁਚੇਤ, ਛੁੱਟੇ ਤਿਲ ਬੁਆੜ ਜਿਉਂ ਸੁੰਝੇ ਅੰਦਰ ਖੇਤ। ਖੇਤੇ ਅੰਦਰ ਛੁੱਟਿਆ ਕਉ ਨਾਨਕ ਸੋਨਾ ਹਾਂ, ਫਲੀਏ ਫੁਲੀਏ ਬੱਪੜੇ ਭੀ ਤਨ ਵਿੱਚ ਸੁਹਾ। ਅਰਥ, ਹੇ ਨਾਨਕ, ਜੋ ਗੁਰੂ ਨੂੰ ਨਹੀਂ ਚੇਤਦੇ ਯਾਨੀ ਯਾਦ ਕਰਦੇ ਅਤੇ ਆਪਣੇ ਮਨ ਵਿੱਚ ਆਪੇ ਹੀ ਸੁਚੇਤ ਯਾਨੀ ਦਾਣੇ ਬਣੀ ਬੈਠੇ ਹਨ, ਖੇਤ ਸਾਂਭ ਲੈਣ ਸਮੇਂ ਜਿਵੇਂ ਬੁਆੜ ਤਿਲ ਦੇ ਬੂਟੇ ਖਾਲੀ ਹੋਏ ਖੇਤ ਵਿੱਚ ਛੱਡ ਦਿੱਤੇ ਜਾਂਦੇ ਹਨ, ਤਿਵੇਂ ਉਹ ਸਾਈਂ ਦੀ ਸੰਭਾਲ ਵੇਲੇ ਛੱਡ ਦਿੱਤੇ ਜਾਣਗੇ। ਕਹਿੰਦੇ ਹਨ ਗੁਰੂ ਨਾਨਕ ਦੇਵ ਜੀ, ਖੇਤ ਵਿੱਚ ਇਕੱਲੇ ਛੱਡ ਗਿਆਂ ਦਾ ਕੋਈ ਹੱਜ ਨਹੀਂ, ਕਿਉਂਕਿ ਭਾਵੇਂ ਉਹ ਵਿਚਾਰੇ ਪਏ ਫਲਦੇ ਵੀ ਹਨ ਅਤੇ ਫੁੱਲਦੇ ਵੀ ਹਨ, ਪਰ ਤਦ ਵੀ ਉਹਨਾਂ ਦੇ ਤਨ ਯਾਨੀ ਫਲੀ ਵਿੱਚ ਸੁਆਹ ਹੀ ਤਿਆਰ ਹੁੰਦੀ ਹੈ। ਮੂਲ ਪੌੜੀ। ਆਪੀਨੇ ਆਪ ਸਾਜਿਓ, ਆਪੀਨੇ ਰਚਿਓ ਨਾਉ, ਦੂਈ ਕੁਦਰਤ ਸਾਜੀਐ ਕਰ ਆਸਣ ਡਿੱਠੋ ਚਾਓ, ਦਾਤਾ ਕਰਤਾ ਆਪ ਤੂੰ ਤੁਸ ਦੇਵੇ ਕਰੇ ਪਸਾਓ, ਤੂੰ ਜਾਣੋ ਹੀ ਸਭ ਸੇ ਦੇ ਲੈਸੇ ਜਿੰਦ ਕਵਾਓ, ਕਰ ਆਸਣ ਡਿੱਠੋ ਚਾਓ। ਅਰਥ, ਆਪ ਹੀ ਨਿਰਗੁਣ ਨਿਰੰਕਾਰ ਪਰਮਾਤਮਾ ਨੇ ਆਪ ਨੂੰ ਸਰਗਣ ਰੂਪਤਾ ਵਿੱਚ ਉਪਾਇਆ ਅਤੇ ਆਪ ਹੀ ਉਸਨੇ ਨਾਮ ਰਚਿਆ ਅਤੇ ਆਪ ਹੀ ਉਸਨੇ ਦੂਜੀ ਸ਼ੈ ਕੁਦਰਤ ਰਚੀ, ਇਹ ਆਪਣੇ ਤੋਂ ਭਿੰਨ ਰਚੀ, ਫਿਰ ਇਸ ਵਿੱਚ ਆਸਣ ਲਾ ਕੇ ਬਹਿ ਗਿਆ, ਵਿਆਪਕ ਹੋ ਗਿਆ ਅਤੇ ਇਉਂ ਇਸ ਤੋਂ ਭਿੰਨ ਅਭਿੰਨ ਹੋ ਕੇ ਇਸ ਨੂੰ ਦੇਖਣ 'ਤੇ ਖੁਸ਼ ਹੋਣ ਲੱਗਾ। ਹੇ ਨਿਰਗੁਣ ਅਤੇ ਸਰਗੁਣ ਰੂਪ ਮਾਲਕ, ਤੂੰ ਰਚਨਾ ਰਚਣ ਤੋਂ ਪਹਿਲਾਂ ਸਭ ਕੁਝ ਦਾ ਆਪਣੇ ਆਪ ਤੋਂ ਦਾਤਾ ਹੈ, ਆਪ ਹੀ ਆਪਣੀ ਦਾਤ ਤੋਂ ਇਸ ਨੂੰ ਰਚ ਕੇ ਇਸ ਦਾ ਕਰਤਾ ਹੈ ਅਤੇ ਆਪ ਹੀ ਤੂੰ ਇਸ ਦੀ ਸਥਿਤੀ ਦਾ ਕਾਰਨ ਹੋ ਰਿਹਾ ਹੈ, ਜੋ ਇਸ ਨੂੰ ਹਰ ਲੋੜੀਂਦੇ ਸਮਾਨ ਆਪ ਤਰੁੱਟ ਕੇ ਦੇ ਰਿਹਾ ਹੈ ਅਤੇ ਇਸ ਪਰ ਪ੍ਰਸਾਦ ਵੀ ਕਰ ਰਿਹਾ ਹੈ, ਭਾਵ ਗੁਰੂ ਵੀ ਹੈ, ਪ੍ਰਸਾਦ ਕਰਕੇ ਤਾਰਨਹਾਰ, ਰਚਣਹਾਰ, ਪਾਲਣਹਾਰ ਅਤੇ ਪ੍ਰਸਾਦ ਦਾਤਾ ਹੋਣ 'ਤੇ ਨਾਲ ਤੂੰ ਸਰਬ ਸ਼ਕਤੀਮਾਨ ਅਤੇ ਸਰਬੱਗੇ ਵੀ ਹੈ, ਕਿਉਂਕਿ ਤੂੰ ਸਭ ਕਿਸੇ ਦਾ ਜਾਣਨਹਾਰ ਹੈ, ਫਿਰ ਲੈ ਕਰਤਾ ਵੀ ਆਪ ਹੀ ਹੈ, ਜਿਵੇਂ ਦੇਂਦਾ ਹੈ ਜਿੰਦ ਅਤੇ ਸਰੀਰ, ਤਿਵੇਂ ਤੂੰ ਆਪ ਹੀ ਇਹ ਲੈ ਲੈਂਦਾ ਹੈ। ਇਹ ਸਭ ਕੁਛ ਕਰਦਿਆਂ ਹੋਇਆਂ ਤੂੰ ਨਿਰਾਲਮ ਬੈਠਾ ਹੈ, ਪਰ ਬੈਠਾ ਹੈ ਆਸਣ ਲਾ ਕੇ ਇਸੇ ਕੁਦਰਤ ਦੇ ਵਿੱਚ, ਅਤੇ ਆਪਣੀ ਕੀਤੀ ਨੂੰ ਦੇਖਦੇ ਖੁਸ਼ ਹੋ ਰਿਹਾ ਹੈ। ਨਿਰੁਕਤ ਸਦ, ਸਦ ਤੋਂ ਭਾਵ ਹੈ ਫਾਰਸੀ ਵਿੱਚ ਸੋ, ਕਰਤ ਨਾ ਲਾਗੀ ਵਾਰ ਦੀ ਵਿਆਖਿਆ। ਮਨੁੱਖ ਦੇ ਸੁਭਾਵ ਵਿੱਚ ਹੀ ਉਹ ਸੰਭਵਤਾ ਦਰਸਾਈ ਹੈ ਕਿ ਜੋ ਪਾਪ ਜੀਵਨ ਤੋਂ ਇੱਕਦਮ ਪਵਿੱਤਰਤਾ ਵਿੱਚ ਪਲਟਾ ਖਾ ਸਕਦੀ ਹੈ, ਅਤੇ ਪੂਰਨ ਗੁਰੂ ਦੀ ਉਹ ਸ਼ਕਤੀ ਦਰਸਾਈ ਹੈ ਜੋ ਜੀਵਨ ਨੂੰ ਇੱਕਦਮ ਪਲਟਾ ਦੇ ਕੇ ਪਵਿੱਤਰਤਾ ਵਿੱਚ ਸੜ ਦਿੰਦੀ ਹੈ। ਇਸੇ ਗੱਲ ਨੂੰ ਇਸੇ ਵਾਰ ਦੀ 18ਵੀਂ ਪੌੜੀ ਵੀ ਵਿਦਿਤ ਕਰਦੀ ਹੈ, ਕਰ ਹੁਕਮ ਮਸਤਕ ਹੱਥ ਧਰ ਵਿੱਚੋਂ ਮਾਰ ਕੱਢੀਆਂ ਬੁਰਿਆਈਆਂ। ਤਤ ਛਿੰਨ ਪਲਟੇ ਬਾਬਤ ਲਿਖਿਆ ਹੈ, ਨਰ ਅਤੇ ਸੁਰ ਹੋਏ ਜਾਤ ਨਿਮੁਖ ਮੈਂ ਸਤਿਗੁਰ ਬੁੱਧ ਸਿਖਲਾਈ, ਪੁਨਾ ਰਹੁ ਪ੍ਰਗਾਸ ਰਜਨੀ ਜਥਾ ਗਤ ਜਾਨਤ ਸਭ ਸੰਸਾਰ, ਪਾਰਸ ਮਾਨੋ ਤਾਂਬੋ ਛੂਏ ਕਨਕ ਹੋਤ ਨਹੀਂ ਬਾਰ। ਘੋਰ ਅੰਧਾਰ, ਘੋਰ ਅੰਧਾਰ ਤੋਂ ਭਾਵ ਹੈ ਕੋਪ ਹਨੇਰਾ, ਜਿਸ ਵਿੱਚ ਨਾ ਦਿਸੇ ਨਾ ਪਲੀਵੇਂ। ਸੁੰਝੇ ਖੇਤ ਅੰਦਰ, ਸੁੰਝੇ ਖੇਤ ਅੰਦਰ ਤੋਂ ਭਾਵ ਹੈ ਖਾਲੀ ਹੋਏ ਖੇਤ ਵਿੱਚ। ਸੰਸਕ੍ਰਿਤ ਸ਼ੂਨਿਏ, ਖਾਲੀ, ਰੀਤਾ, ਅਭਾਵ, ਅਭਾਵ ਯੁਕਤੀ ਆਦਿ। ਇਸ ਦੇ ਅਰਥ ਵਾਰ 17ਵੀਂ ਪੌੜੀ 16ਵੀਂ ਵਿੱਚ ਖੁੱਲ੍ਹਦੇ ਹਨ। ਖੇਤ ਸਫਲ ਹੋਏ ਲਾਵਣੀ, ਛੁੱਟਣ ਤਿਲ ਬੁਆੜ ਨਿਰਾਲੇ, ਅਤੇ ਇਸ ਦਾ ਅਰਥ ਨਿਗੁਣਿਆਂ ਉੱਤੇ ਲਾ ਕੇ ਭਾਈ ਜੀ ਐਵੇਂ ਦੱਸਦੇ ਹਨ ਕਿ ਨੇਫਲ ਜਨਮ ਆਕਾਰ ਥਾ ਹਲਤ ਪਲਤ ਹੋਵਨ ਮੋਕਾਲੇ, ਜੰਪੁਰ ਜਮ ਜੰਦਾਰ ਹਵਾਲੇ। ਸਹੁਨਾਹ, ਸਹੁਨਾਹ ਦੇ ਤ੍ਰੈ ਅਰਥ ਕੀਤੇ ਜਾਂਦੇ ਹਨ, ਪਰ ਭਾਵ ਇੱਕੋ ਟਿਕਾਣੇ 'ਤੇ ਆ ਟਿਕਦਾ ਹੈ। ਊੜਾ ਸਹੁ, ਸਹੁ ਤੋਂ ਭਾਵ ਹੈ ਸੋ, ਨਾਹ, ਨਾਹ ਤੋਂ ਭਾਵ ਹੈ ਖਸਮ, ਕਿਉਂਕਿ ਗੁਰਬਾਣੀ ਵਿੱਚ ਨਾਂ ਪਦਪਤੀ ਅਰਥਾਂ ਵਿੱਚ ਆਉਂਦਾ ਹੈ, ਅਤੇ ਸਹੁ ਦੇ ਗੁਰਬਾਣੀ ਵਿੱਚ ਕਈ ਅਰਥਾਂ ਵਿੱਚੋਂ ਇੱਕ ਅਰਥ ਸੋ ਵੀ ਹੈ, ਗਿਣਤੀ ਵਾਲਾ ਸੋ। ਸੰਤ ਭਾਈ ਫਤਿਹ ਚੰਦ ਜੀ ਸੰਪਰਦਾਇਕ ਗਿਆਨੀ ਇਹ ਅਰਥ ਕਰਦੇ ਹੁੰਦੇ ਸਨ ਕਿ ਉਹਨਾਂ ਦੇ ਫਿਰ ਸੋ ਖਸਮ ਹੁੰਦੇ ਹਨ। ਵਿਪਰੀਤ ਲੱਛਣਾਂ ਦੇ ਨੇਮ ਅਨੁਸਾਰ ਸੋ ਖਸਮਾਂ ਦਾ ਹੋਣ ਦਾ ਅਰਥ ਨਿਖਸਮੇ ਹੋਣਾ ਹੀ ਹੈ। ਐੜਾ ਦੂਸਰਾ ਸੰਪਰਦਾਇ ਅਰਥ ਹੈ ਨਿਖਸਮੇ ਹੋਣਾ। ਸੋ ਸੁਆਮੀ ਖਸਮ, ਫਾਰਸੀ ਸ਼ੋ ਖਸਮ, ਨਾਹ ਨਹੀਂ, ਪ੍ਰਮਾਣ ਹਰ ਤਾਰਨ ਤਰਨ ਸਮਰਥ ਸਭੈ ਬਿਤਕੁਲੈ ਸਮੂਹ ਉਦਾਹਰਨ ਸੋ, ਸਵਈਏ ਮੁਖਵਾਕ ਮਹੱਲਾ ਪੰਜਵਾਂ। ਇੱਥੇ ਸੋ ਦਾ ਅਰਥ ਸੁਆਮੀ ਹੈ, ਸੋ ਨਹੀਂ, ਕਿਉਂਕਿ ਸਮੂਹ ਕਹਿ ਕੇ ਫਿਰ ਸੋ ਕਹਿਣਾ ਨਿਊਨ ਉਪਮਾ ਹੋ ਜਾਓ। ਇਸੀ ਤਰ੍ਹਾਂ ਨਾਂ ਪਦ ਨਹੀਂ ਦੇ ਅਰਥਾਂ ਵਿੱਚ ਵੀ ਆਇਆ ਹੈ। ਪ੍ਰਮਾਣ ਕਨਕ ਮਾਣਕ ਗਜਮੋਤੀਆਂ ਲਾਲਨ ਨੈ ਨਾ ਨਾਹੀ, ਆਸਾ ਮਹੱਲਾ ਪੰਜਵਾਂ, ਅਰਥਾਤ ਸੋਨਾ ਰਤਨ ਆਥੀ ਦੇ ਸਿਰ ਵਿੱਚੋਂ ਨਿਕਲੇ ਮੋਤੀ ਨਹੀਂ 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 ਚਾਹੀਦੇ। ਸੋ ਸਭ ਨਾਂ ਦਾ ਅਰਥ ਬਣਿਆ ਉਹਨਾਂ ਦੇ ਸੁਆਮੀ ਜਾਂ ਖਸਮ ਕੋਈ ਨਹੀਂ ਬਣਦਾ। ਈੜੀ ਤੀਸਰਾ ਪੁਰਾਤਨ ਅਰਥ ਇਹ ਵੀ ਹੈ, ਸੋ ਸਵਾਦ ਨਾ ਨਹੀਂ, ਉਹਨਾਂ ਦੇ ਫਲਨ ਦਾ ਕੀ ਸਵਾਦ ਹੈ ਜਦਕਿ ਉਹਨਾਂ ਦੇ ਵਿੱਚ ਸਵਾਹ ਹੈ। ਨਿਖਸਮੀ ਦੇ ਜੀਵਨ ਦਾ ਕੋਈ ਹੱਜ ਨਹੀਂ, ਫਲ ਫੁੱਲ ਕੇ ਅਨਸਵਾਹ ਪੈਣ ਵਾਲੇ ਦੇ ਵਧਣ ਫਲਣ ਦਾ ਕੋਈ ਹੱਜ ਨਹੀਂ। ਇਸ ਕਰਕੇ ਭਾਵ ਨੂੰ ਅਦਾ ਕਰਨ ਵਾਲਾ ਪਦ ਟੀਕਾ ਪਦ ਵਿੱਚ ਹੱਜ ਨਹੀਂ ਵਰਤਿਆ ਗਿਆ ਹੈ। ਆਨੰਦ ਘਨ ਨੇ ਸਭ ਨਾਂ ਦਾ ਅਰਥ ਕੀਤਾ ਸੀ, ਸੋ ਤਿਲ ਨਹੀਂ ਉਹਨਾਂ ਫਲੀਆਂ ਵਿੱਚ। ਨਾਮ, ਨਾਮ ਪਦ ਸ਼ਬਦਾਂ ਦੇ ਅਰਥ ਵਿੱਚ ਆਇਆ ਹੈ, ਨਾਮ ਕੇ ਧਾਰੇ ਆਗਾਸ ਪਤਾਲ, ਪੁਨਾ ਨਾਮੇ ਹੀ ਤੇ ਸਭ ਕੇ ਛੋਆ ਬਿਨ ਸਤਿਗੁਰ ਨਾਮ ਨਾ ਜਾਪੇ। ਮੂਸਾਈ ਯਾਨੀ ਯਹੂਦੀ, ਈਸਾਈ, ਮੁਸਲਮਾਨ ਆਦਿ ਸਹਿਮੋਟਿਕ ਕਹੀਦੇ ਹਨ। ਇਹਨਾਂ ਦੇ ਇੱਕ ਧਰਮ ਪੁਸਤਕ ਵਿੱਚ ਲਿਖਿਆ ਹੈ, ਆਦਿ ਵਿੱਚ ਸ਼ਬਦ ਸੀ, ਸ਼ਬਦ ਵੀ ਰੱਬ ਦੇ ਨਾਲ ਸੀ, ਸ਼ਬਦ ਰੱਬ ਸੀ। ਗੁਰੂ ਜੀ ਸ਼ੇਖ ਬ੍ਰਹਮ ਨੂੰ ਦੱਸ ਰਹੇ ਹਨ ਕਿ ਸ਼ਬਦ ਵੀ ਆਦਿ ਵਿੱਚ ਨਹੀਂ, ਨਾ ਨਿਰੰਕਾਰ ਤੋਂ ਸੁਤੰਤਰ ਵਸਤੂ ਹੈ, ਆਦਿ ਵਿੱਚ ਨਿਰਗੁਣ ਬ੍ਰਹਮ ਹੈ, ਅਤੇ ਸਰਗੁਣ ਰੂਪ ਨੂੰ ਵੀ ਉਹ ਆਪ ਸਾਜਦਾ ਹੈ। ਸ਼ਬਦ ਰਚ ਕੇ ਉਹ ਫਿਰ ਕੁਦਰਤ ਨੂੰ ਆਪ ਸਾਜਦਾ ਹੈ। ਸਰਗੁਣਤਾ ਅਤੇ ਸ਼ਬਦ ਇੱਕ ਇਹਦੇ ਮੰਡਲ ਦੀਆਂ ਚੀਜ਼ਾਂ ਹਨ। ਇਸ ਕਰਕੇ ਇਹਨਾਂ ਨੂੰ ਗਿਣਤੀ ਵਿੱਚ ਦੂਜਾ ਨਹੀਂ ਕਿਹਾ, ਕੁਦਰਤ ਨੂੰ ਦੂਜੀ ਕਿਹਾ ਹੈ, ਜੋ ਆਪਣੇ ਤੋਂ ਅਲੱਗ ਕਰਕੇ ਰਚੀ ਹੈ। ਉਹ ਇਸ ਦਾ ਦੇਖਣਹਾਰ ਦ੍ਰਿਸ਼ਟਾ ਹੈ, ਪਰ ਦ੍ਰਿਸ਼ਟਾ ਹੋ ਕੇ ਇਸ ਤੋਂ ਭਿੰਨ ਵੀ ਨਹੀਂ, ਇਸ ਦੇ ਵਿੱਚ ਹੀ ਆਸਣ ਲਾ ਕੇ ਬੈਠਾ ਹੋਇਆ ਹੈ ਅਤੇ ਆਪਣੀ ਕੀਤੀ ਯਾਨੀ ਰਚੀ ਨੂੰ ਦੇਖ ਕੇ ਆਨੰਦ ਹੋ ਰਿਹਾ ਹੈ। ਦ੍ਰਿਸ਼ਟਾ ਹੋਣ ਕਰਕੇ ਜੋ ਭਿੰਨਤਾ ਦਾ ਆਭਾਸ ਹੈ, ਵਿੱਚ ਵਿਆਪਕ ਹੋਣ ਕਰਕੇ ਅਭਿੰਨ ਹੈ। ਇਸ ਤਰ੍ਹਾਂ ਭਿੰਨ ਹੁੰਦਾ ਹੋਇਆ ਭਿੰਨ ਨਹੀਂ ਵੀ ਹੈ। ਏਕੋ ਕਹੀਏ ਨਾਨਕਾ ਦੂਜਾ ਕਾਹੇ ਕੂਦਾ ਵਾਕ ਵਰਣਨ ਹੋ ਗਿਆ। ਪੁਰਾਤਨ ਜਨਮ ਸਾਖੀ ਵਿੱਚ ਆਇਆ ਹੈ ਕਿ ਗੁਰੂ ਜੀ ਨੂੰ ਮਿਲ ਕੇ ਸ਼ੇਖ ਬ੍ਰਹਮ ਨੇ ਕਿਹਾ ਸੀ, ਹਿਕ ਸਾਹਿਬ ਤੈਂ ਦੁਈ ਹਦੀ, ਕਿਹੜਾ ਸੇਵੀ ਕਿਹੜਾ ਰਦੀ। ਗੁਰੂ ਜੀ ਨੇ ਉੱਤਰ ਦਿੱਤਾ ਸੀ, ਹਿੱਕੋ ਸਾਹਿਬ ਹਿੱਕੋ ਹੱਦ, ਹਿੱਕੋ ਸੇਵ ਅਤੇ ਦੂਜਾ ਰਦ। ਸ਼ੇਖ ਨੇ ਇਹ ਵੀ ਪੁੱਛਿਆ ਸੀ ਕਿ ਆਪਣੇ ਸਲੋਕ ਦਾ ਭਾਵ ਦੱਸੋ, ਆਪੇ ਪੱਟੀ ਕਲਮ ਆਪ ਉੱਪਰ ਲੇਖ ਵੀ ਤੂੰ, ਏਕੋ ਕਹੀਏ ਨਾਨਕਾ ਦੂਜਾ ਕਾਹੇ ਕੋ। ਫਿਰ ਕੁਛ ਵਿਚਾਰ ਮਗਰੋਂ ਸ਼ੇਖ ਨੇ ਕਿਹਾ ਸੀ ਕਿ ਇੱਕ ਖੁਦਾਏ ਦੀ ਵਾਰ ਸੁਣਾਏ, ਵਾਰ ਦੋਹਾਂ ਬਾਜੋਂ ਹੁੰਦੀ ਨਾਈ ਅਤੇ ਤੂੰ ਹਿੱਕੋ ਹਿੱਕ ਆਖਦਾ ਹੈ। ਵੇਖਾਂ ਖੁਦਾਏ ਦਾ ਸ਼ਰੀਕ ਤੂੰ ਕੌਣ ਕਰੇ ਸੀ। ਇਸ ਦੇ ਉੱਤਰ ਵਿੱਚ ਮਰਦਾਨੇ ਰਬਾਬ ਵਜਾਇਆ ਤਾਂ ਗੁਰੂ ਨਾਨਕ ਦੇਵ ਜੀ ਨੇ ਵਾਰ ਉਚਾਰੀ। ਸੋ ਪਹਿਲੀ ਪੌੜੀ ਵਿੱਚ ਆਪੀ ਨੇ ਵਿੱਚ ਇੱਕ ਕਰਤਾਰ ਦੱਸਿਆ, ਉਸਦਾ ਸਰਗੁਣ ਸਰੂਪ ਵੀ, ਉਸਦੀ ਆਪਣੀ ਏਕਤਵ ਦੀ ਖੇਲ ਦੱਸੀ ਅਤੇ ਸ਼ਬਦ ਵੀ ਉਸੇ ਦੀ ਰਚਨਾ ਦੱਸੀ ਅਤੇ ਕੁਦਰਤ ਜਿਸਨੂੰ ਦੂਜੀ ਕਿਹਾ ਉਸੇ ਦੀ ਸਾਜਨਾ ਦੱਸੀ। ਸ਼ੇਖ ਦੇ ਕਹਿਣ ਤੋਂ ਜਾਪਦਾ ਹੈ ਕਿ ਵਾਰ ਪਦ ਉਸ ਵੇਲੇ ਦੋ ਸੂਰਮਿਆਂ ਦੇ ਮੁਕਾਬਲੇ ਦੇ ਹਾਲਾਤ ਵਿੱਚ ਵਿਆਖਿਆ ਦਾ ਨਾਮ ਹੁੰਦਾ ਸੀ। ਸੋ ਉਹ ਪੁੱਛਦਾ ਹੈ, ਜਦ ਤੁਸਾਂ ਰੱਬ ਦੀ ਵਾਰ ਉਚਾਰੀ ਹੈ ਤਾਂ ਮੈਂ ਸੁਣਾਂ ਅਤੇ ਦੇਖਾਂ ਕਿ ਆਪਨੇ ਦੂਜਾ ਕਿਹੜਾ ਖੁਦਾਏ ਨਾਲ ਮੁਕਾਬਲਾ ਕਰਨ ਵਾਲਾ ਵਾਰ ਵਿੱਚ ਵਰਣਨ ਕੀਤਾ ਹੈ। ਸੋ ਪਹਿਲੀ ਪੌੜੀ ਸੁਣ ਕੇ ਉਸਨੂੰ ਪਤਾ ਲੱਗ ਗਿਆ ਕਿ ਗੁਰੂ ਨਾਨਕ ਇੱਕੋ ਇੱਕ ਦੀ ਵਾਰ ਕਹਿ ਰਿਹਾ ਹੈ, ਦੂਜਾ ਰੱਬ ਦੇ ਟਾਕਰੇ 'ਤੇ ਕੋਈ ਨਹੀਂ ਦੱਸ ਰਿਹਾ। ਦੂਸਰਾ, ਦਾਤਾ ਕਰਤਾ ਤੁਸ ਦੇਵਣਹਾਰ ਅਤੇ ਪ੍ਰਸਾਦ ਕਰਤਾ, ਇੱਥੇ ਚਾਰ ਪਦ ਵਰਤੇ ਹਨ। ਦਾਤਾ ਪਦ ਕਰਤਾ ਤੋਂ ਪਹਿਲੋਂ ਵਰਤਿਆ ਹੈ ਅਤੇ ਤੁਸ ਦੇਵਣਹਾਰ ਪ੍ਰਸਾਦ ਕਰਤਾ ਪਿੱਛੋਂ। ਕਰਤਾ ਪਦ ਸੰਸਕ੍ਰਿਤ ਵਿੱਚ ਵਿਸ਼ੇਸ਼ ਅਰਥ ਨਮਿਤ ਕਾਰਨ ਦੇ ਦਿੰਦਾ ਹੈ। ਨਮਿਤ ਕਰਤਾ ਨੂੰ ਲੋੜ ਹੁੰਦੀ ਹੈ ਕਿਸੇ ਭਿੰਨ ਸ਼ੈ ਦੀ, ਜਿਸ ਤੋਂ ਰਚੇ, ਜਿਸ ਤੋਂ ਕਰਤਾ ਰਚਦਾ ਹੈ। ਸੋ ਉਸਨੂੰ ਉਪਾਦਾਨ ਕਾਰਨ ਕਹਿੰਦੇ ਹਨ, ਜਿਵੇਂ ਘੁਮਿਆਰ ਨਮਿਤ ਹੈ ਅਤੇ ਮਿੱਟੀ ਉਪਾਦਾਨ। ਇੱਥੇ ਕਰਤਾ ਤੋਂ ਦਾਤਾ ਪਦ ਪਹਿਲੇ ਪਿਆ ਹੋਣ ਕਰਕੇ ਇਸ ਦਾ ਇਸ਼ਾਰਾ ਉਪਾਦਾਨ ਕਾਰਨ ਵੱਲ ਹੈ ਕਿ ਉਸਨੇ ਕਿਸੇ ਆਪਣੇ ਤੋਂ ਸੁਤੰਤਰ ਹੋਰ ਪਦਾਰਥ ਤੋਂ ਜਗਤ ਨੂੰ ਨਹੀਂ ਰਚਿਆ। ਜਿਸ ਤੋਂ ਇਹ ਜਗਤ ਰਚਿਆ ਗਿਆ ਉਸਦਾ ਦੇਣਹਾਰ ਵੀ ਉਹ ਆਪ ਹੀ ਹੈ, ਜਿਵੇਂ ਉਸਨੇ ਆਪਣੀ ਨਿਰਗੁਣਤਾ ਤੋਂ ਆਪਣੀ ਸਰਗੁਣਤਾ ਬਣਾਈ, ਜਿਵੇਂ ਸ਼ਬਦ ਦੀ ਸਾਜਨਾ ਆਪੇ ਤੋਂ ਹੀ ਕੀਤੀ, ਤਿਵੇਂ ਆਪ ਦੀ ਦਾਤ ਤੋਂ ਹੀ ਸਾਰੀ ਕੁਦਰਤ ਰਚੀ, ਇਉਂ ਸਾਹਿਬ ਇੱਕ ਹੈ ਵਰਣਨ ਕੀਤਾ। ਹੁਣ ਜੋ ਰਚੀ ਗਈ ਉਹ ਅਜੀਵ ਵੀ ਹੈ ਅਤੇ ਸਜੀਵ ਵੀ ਹੈ, ਇਸ ਦੀ ਕਾਇਮੀ ਲਈ ਉਹ ਤਰੁੱਟ ਕੇ ਉਸਨੂੰ ਲੋੜੀਂਦੀਆਂ ਵਸਤੂ ਦਿੰਦਾ ਹੈ। ਭਾਵੇਂ ਕਿ ਇਸ ਰਚਨਾ ਦੀ ਸਥਿਤੀ ਦਾ ਕਾਰਨ ਵੀ ਉਸਦੀ ਆਪਣੀ ਸੁਤੰਤਰ ਇੱਛਾ ਯਾਨੀ ਕਿਰਪਾਲਤਾ ਹੀ ਹੈ। ਆਪਣੀ ਰਚੀ ਹੋਣ ਕਰਕੇ ਇਸ 'ਤੇ ਤਰੁੱਠਣਾ ਅਤੇ ਮਿਹਰ ਕਰਨੀ ਵੀ ਉਸਦਾ ਆਪਣਾ ਕੰਮ ਹੈ, ਜਿਵੇਂ ਮਾਤਾ ਆਪਣੇ ਜਾਏ ਬੱਚੇ 'ਤੇ ਆਪ ਤਰੁੱਠਦੀ ਪਾਲਦੀ ਹੈ। ਕਰੇ ਪਸਾਵ ਦਾ ਅਰਥ ਹੈ ਪਸਾਰਾ ਕਰਦਾ ਹੈ, ਪ੍ਰਸਾਦ ਕੰਮ ਗੁਰੂ ਦਾ ਹੈ। ਸੋ ਸਦੀਵ ਸ੍ਰਿਸ਼ਟੀ ਦੀ ਕਲਿਆਣ ਲਈ ਉਹ ਪ੍ਰਸਾਦ ਕਰਤਾ ਗੁਰੂ ਵੀ ਹੈ। ਪਦ ਦਾਤਾ ਤੋਂ ਤੁਸ ਦੇਵੇ ਕਰੇ ਪਸਾਵ ਦਾ ਇਹ ਵਿਤਰੇਕ ਹੈ। ਅਗਲੀ ਤੁਕ ਤੋਂ ਸਾਫ਼ ਪਤਾ ਲੱਗ ਜਾਂਦਾ ਹੈ ਕਿ ਤੁਸ ਦੇਵੇ ਅਤੇ ਕਰੇ ਪਸਾਓ ਜੀਵਧਾਰੀਆਂ ਸੰਬੰਧੀ ਕਹਿ ਰਹੇ ਹਨ, ਕਿਉਂਕਿ ਇੱਥੇ ਤੁਸ ਅਤੇ ਪ੍ਰਸਾਦ ਕਹਿ ਕੇ ਅਗਲੀ ਤੁਕ ਵਿੱਚ ਸਭ ਜੀਵਾਂ ਦੇ ਦਿਲਾਂ ਦੀਆਂ ਜਾਣਨ ਵਾਲਾ ਦੱਸ ਕੇ, ਜਿਵੇਂ ਜਿੰਨ ਅਤੇ ਦੇਹ ਦਾ ਦੇਣ ਵਾਲਾ ਉਸੇ ਨੂੰ ਦੱਸਿਆ ਹੈ, ਉਸੇ ਤਰ੍ਹਾਂ ਜਿੰਨ ਅਤੇ ਦੇਹਾਂ ਦੇ ਲੈਣ ਵਾਲਾ ਵੀ ਉਸੇ ਨੂੰ ਦੱਸਿਆ ਹੈ। ਦੇ ਲੈਸੇ ਜਿੰਦ ਕਵਾਓ, ਜਿੰਨ ਅਤੇ ਸਰੀਰ ਵੀ ਦੇਣ ਦਾ ਆਪ ਹੈ ਅਤੇ ਲੈਂਦਾ ਵੀ ਆਪ ਹੈ। भाव संघार करता भी आप है। जिंद यानी जान, कवा यानी पोशाक, कबा पोशाक, जिंद दी पोशाक यानी शरीर। ऐड़ा संपर्दा विच कवाव दा अर्थ इथे वाग भी कीता जांदा है, जिस तरह कीता पसाव एको कवाव रचन वेले क्या है, तिवें सिंगार करन वेले लई भी कह रहे हन, दे लैसै जिंद कवाओ, वाग नाल ही जिंद लै लैसी। गुरु रूप प्यारी सात संगत जी, इस लिखत दा अगला हिस्सा जी नूं अगे पढ़ के सरवण कराउण दी कोशिश करांगे जी। वाहिगुरू जी का खालसा, वाहिगुरू जी की फतह।